ਆਸਾ ਮਹੱਲਾ ਪਹਿਲਾ ਕਹਾਂ ਸੋ ਖੇਲ ਤਬੇਲਾ ਘੋੜੇ ਕਹਾਂ ਭੇਰੀ ਸਹਿਨਾਈ। ਜਿਸ ਵੇਲੇ ਇਮਨਾਬਾਦ ਸਾਰਾ ਲੁੱਟਿਆ ਪੁੱਟਿਆ ਗਿਆ ਤੇ ਹਰ ਜਗ੍ਹਾ ਬਰਬਾਦੀ ਹੋ ਗਈ, ਸੋ ਉਸ ਵੇਲੇ ਇਹ ਦੂਜੀ ਅਸ਼ਟਪਦੀ ਗੁਰੂ ਸਾਹਿਬਾਂ ਨੇ ਉਚਾਰਨ ਕੀਤੀ। ਮਹਾਰਾਜ ਕਹਿੰਦੇ ਉਹ ਖੇਡਾਂ ਕਿੱਥੇ ਗਈਆਂ ਤੁਹਾਡੀਆਂ ਹੁਣ, ਉਹ ਤਬੇਲੇ ਤੇ ਉਹ ਘੋੜੇ ਕਿੱਥੇ ਚਲੇ ਗਏ। ਕਹਾਂ ਭੇਰੀ ਸਹਿਨਾਈ, ਕਹਿੰਦੇ ਉਹ ਭੇਰੀ ਨਗਾਰੇ ਤੇ ਸਹਿਨਾਈਆਂ ਹੁਣ ਕਿੱਧਰ, ਤੂਤੀਆਂ ਜਿਹੜੀਆਂ ਵੱਜਦੀਆਂ ਦਰਵਾਜ਼ਿਆਂ ਤੇ ਕਿੱਧਰ ਗਈਆਂ, ਉਹ ਸਭ ਨਾਸ ਹੋ ਗਈਆਂ। ਕਹਾਂ ਸੋ ਤੇਗ ਬੰਦ ਗਾਡੇਰੜ, ਕਹਾਂ ਸੋ ਲਾਲ ਕਵਾਈ। ਪਾਠ ਵਿੱਚ ਕਈ ਵਾਰ ਗਲਤੀ ਹੋ ਜਾਂਦੀ, ਜਿਹੜੇ ਪਾਠੀ ਸੰਥਿਆ ਨਹੀਂ ਕਰਦੇ ਉਹ ਗਾਡੇਰੜ ਹੀ ਕਹੀ ਜਾਂਦੇ ਹੁੰਦੇ ਨੇ। ਗਾਡੇਰੜ ਪਾਠ ਕਰਨਾ, ਤੇਗ ਤਲਵਾਰਾਂ ਦੇ ਬੰਨਣ ਵਾਲੇ ਜੋ ਗਾਡੇਰੜ ਸੀ, ਸੂਰਮੇ ਸਨ, ਉਹ ਕਿੱਥੇ ਨੇ, ਅਤੇ ਲਾਲ ਰੰਗ ਦੀਆਂ ਕਵਾਈ ਪੁਸ਼ਾਕਾਂ ਹੁਣ ਕਿੱਧਰ ਗਈਆਂ ਤੁਹਾਡੀਆਂ। ਕਹਾਂ ਸੋ ਆਰਸੀਆ ਮੋਹ ਬੰਕੇ, ਇੱਥੇ ਦਿਸ ਹੈ ਨਾਹੀ। ਸੋ ਜਿਹਨਾਂ ਆਰਸੀਆਂ ਹੁੰਦੀਆਂ ਸ਼ੀਸ਼ਿਆਂ ਵਿੱਚ ਆਪਣੇ ਮੂੰਹ ਬੰਕੇ, ਸੁੰਦਰ ਮੂੰਹ ਵੇਖਦੀਆਂ ਸਨ, ਉਹ ਸ਼ੀਸ਼ੇ ਹੁਣ ਕਿੱਥੇ ਨੇ, ਇੱਥੇ ਤਾਂ ਅੱਜ ਕੁਝ ਵੀ ਨਹੀਂ ਦਿਖਦਾ। ਇਹੋ ਜੱਗ ਤੇਰਾ ਤੂੰ ਗੋਸਾਈ, ਇਹ ਪ੍ਰਮਾਤਮਾ ਸਾਰਾ ਸੰਸਾਰ ਅਸਲ ਵਿੱਚ ਤੇਰਾ ਹੀ ਹੈ, ਤੂੰ ਹੀ ਸਾਰੇ ਸੰਸਾਰ ਦਾ ਮਾਲਕ। ਏਕ ਘੜੀ ਮਹਿ ਥਾਪਿਓ ਥਾਪੇ, ਜਰ ਵੰਡ ਦੇਵੈ ਭਾਈ ਰਹਾਓ। ਇੱਕ ਘੜੀ ਦੇ ਵਿੱਚ ਹੀ ਸੰਸਾਰ ਦੀ ਥਾਪ ਥਾਪਿਓ ਉਤਪਤੀ ਤੇ ਪਰਲੋਂ ਕਰਦਾ। ਮਰਨ ਤੋਂ ਬਾਅਦ ਭਾਈਆਂ ਦਾ ਜਿਹੜਾ ਜਰ ਧਾਨ ਹੈ, ਭਾਈਆਂ ਨੂੰ ਹੀ ਵੰਡ ਦਿੰਦਾ। ਭਾਈ ਤੋਂ ਭਾਵ ਏਮਨਾਬਾਦ ਵਾਲਿਆਂ ਦਾ ਜਰ, ਜਰ ਤੋਂ ਭਾਵ ਜਿਹੜਾ ਧਨ ਸੀ ਭਾਈਆਂ ਨੂੰ, ਭਾਵ ਕਾਬਲ ਵਾਲਿਆਂ ਨੂੰ ਵੰਡ ਦਿੱਤਾ ਪ੍ਰਮਾਤਮਾ ਨੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ। ਉਹ ਸੁੰਦਰ ਘਰ ਦਰ ਦਰਵਾਜ਼ੇ ਤੇ ਮੰਡਪ ਚੌੜੇ ਸਥਾਨ, ਮਹਿਲਾ ਮੰਦਰ, ਮਹਿਲਾ ਹੁੰਦੀਆਂ ਖੁਸ਼ਬੋਈਆਂ ਕਿੱਥੇ ਨੇ, ਉਹ ਬੰਕ ਸਰਾਈ ਸੁੰਦਰ ਸਰਾਵਾਂ ਕਿੱਥੇ ਨੇ ਅੱਜ ਤੁਹਾਡੀਆਂ। ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ। ਉਹ ਸੁਖਾਲੀਆਂ ਸੇਜਾਂ ਦੇ ਸਹਿਤ ਉਹ ਸੁੰਦਰ ਇਸਤਰੀਆਂ ਸੁੱਖ ਦੇਣ ਵਾਲੀਆਂ ਕਿੱਥੇ ਨੇ, ਜਿਨ੍ਹਾਂ ਇਸਤਰੀਆਂ ਨੂੰ ਵੇਖ ਕੇ ਮਨੁੱਖ ਨੂੰ ਨੀਂਦ ਨਹੀਂ ਸੀ ਆਉਂਦੀ। ਕਹਾਂ ਸੋ ਪਾਨ ਤੰਬੋਲੀ ਹਰਮਾ, ਹੋਈਆਂ ਛਾਈ ਮਾਈ। ਪਾਨਾਂ ਦੇ ਬੀੜੇ ਖਾਣੇ ਤੇ ਤੰਬੋਲੀ, ਪਾਨਾਂ ਦੇ ਵੇਚਣ ਵਾਲੇ ਹਰਮਾ ਭਾਵ ਇਸਤਰੀਆਂ, ਉਹ ਮੰਦਰ ਕਿੱਥੇ ਨੇ, ਇਹ ਭਾਈ ਉਹ ਸਾਰੇ ਛਾਈ ਮਾਈ ਹੋ ਗਏ, ਸਵਾਹ ਹੋ ਗਏ। ਉਹ ਪਾਨਾਂ ਦੇ ਬੀੜੇ ਦੇਣ ਵਾਲੀਆਂ ਔਰਤਾਂ ਹਰਮਾ ਕਿੱਥੇ ਨੇ, ਹਰਮਾ ਤੋਂ ਭਾਵ ਔਰਤਾਂ ਕਿੱਥੇ ਨੇ, ਇਹ ਸਭ ਚੀਜ਼ਾਂ ਛਾਈ ਮਾਈ ਹੋ ਗਈਆਂ, ਛਾਊ ਮਾਊ ਹੋ ਗਈਆਂ, ਛਾਂ ਵਾਂਗੂ ਗੁੰਮ ਹੋ ਗਈਆਂ, ਜਿਵੇਂ ਦਰਖਤ ਦੀ ਛਾਂ ਗੁੰਮ ਹੋ ਜਾਂਦੀ ਹੈ। ਇਸ ਜਰ ਕਾਰਨ ਘਣੀ ਵਿਗੁਤੀ, ਇਨ ਜਰ ਘਣੀ ਖੁਆਈ। ਇਹ ਜਰ ਜਿਹੜਾ ਨਾ, ਧਨ ਧਨ ਦੀ ਪ੍ਰਾਪਤੀ ਕਾਰਨ ਤੋਂ ਭਾਵ ਵਾਸਤੇ ਸ੍ਰਿਸ਼ਟੀ ਘਣੀ ਵਿਗੁਤੀ ਬਹੁਤ ਹੀ ਖਰਾਬ ਹੋਈ ਹੈ। ਇਸ ਧਨ ਨੇ ਪਿੱਛੇ ਵੀ ਬੜੀ ਸ੍ਰਿਸ਼ਟੀ ਖੁਆਈ ਹੁੰਦੀ, ਖਰਾਬ ਕੀਤੀ ਹੈ। ਇਸ ਧਨ ਨੇ ਬਹੁਤੀ ਦੁਨੀਆਂ ਰੱਬ ਵੱਲੋਂ ਭੁਲਾ ਹੀ ਛੱਡੀ। ਖੁਆਈ ਦਾ ਅਰਥ ਭੁਲਾਉਣਾ ਵੀ ਹੁੰਦਾ, ਕਿਉਂਕਿ ਪੈਸਾ ਐਵੇਂ ਨਹੀਂ ਬਣ ਜਾਂਦਾ। ਕਹਿੰਦੇ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਇਹ ਮਾਇਆ ਇਕੱਠੀ ਨਹੀਂ ਹੁੰਦੀ ਅਤੇ ਮਰਨ ਵੇਲੇ ਨਾਲ ਨਹੀਂ ਜਾਂਦੀ, ਪਾਪ ਨਾਲ ਚਲੇ ਜਾਂਦੇ ਆ, ਇਹ ਇੱਥੇ ਹੀ ਰਹਿ ਜਾਂਦੀ ਹੈ। ਜਿਸਨੂੰ ਆਪ ਖਵਾਏ ਕਰਤਾ, ਖੁਸ ਲਏ ਚੰਗਿਆਈ। ਕਰਤਾ ਪੁਰਖ ਵਾਹਿਗੁਰੂ ਜਿਸ ਪੁਰਸ਼ ਨੂੰ ਆਪਣੇ ਵੱਲੋਂ ਭੁਲਾਉਂਦਾ ਹੈ, ਉਹਦੇ ਕੋਲੋਂ ਪਹਿਲਾਂ ਹੀ ਚੰਗਿਆਈਆਂ ਖੁਸ ਲੈਂਦਾ, ਖੋਹ ਲੈਂਦਾ, ਚੰਗੀਆਂ ਕਰਮਾਂ ਦੇ ਕਰਨ ਵੱਲੋਂ ਉਹਨੂੰ ਪਹਿਲਾਂ ਹੀ ਹਟਾ ਦਿੰਦਾ। 418 ਅੰਗ ਤੇ ਫਰਮਾਉਂਦੇ ਨੇ, ਕੋਟੀ ਹੂ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ। ਜਿਸ ਵੇਲੇ ਬਾਬਰ ਮੀਰ ਜਿਹੜਾ ਬਾਦਸ਼ਾਹ ਦੌੜਦਾ ਆਉਂਦਾ ਸੁਣਿਆ ਕਿ ਸਾਡੇ ਉੱਪਰ ਫੌਜਾਂ ਸਮੇਤ ਚੜ੍ਹਾਈ ਕਰਕੇ ਆ ਰਿਹਾ, ਇਹਨਾਂ ਦੇ ਜਿਹੜੇ ਬੰਦੇ ਛੱਡੇ ਹੁੰਦੇ ਨੇ ਪਹਿਲਾਂ ਹੀ ਉਹਨਾਂ ਖਬਰਾਂ ਦੇ ਦਿੱਤੀਆਂ ਵੀ ਫੌਜ ਇੱਧਰ ਨੂੰ ਚੜ੍ਹੀ ਆਉਂਦੀ ਆ, ਤਾਂ ਏਮਨਾਬਾਦੀਆਂ ਨੇ ਸ਼ਕਤੀਆਂ ਵਾਲੇ ਕਰੋੜਾਂ ਹੀ ਪੀਰ ਵਰਜ ਰਹਾਏ ਰੋਕ ਰੱਖੇ, ਕਿਉਂਕਿ ਉਹ ਨਿਕਲਣ ਲੱਗੇ ਸਨ। ਇਹਨਾਂ ਨੇ ਆਪਣੀਆਂ ਸਹਾਇਤਾ ਵਾਸਤੇ ਬੇਨਤੀ ਕਰਕੇ ਉਹਨਾਂ ਨੂੰ ਜਾਣ ਨਾ ਦਿੱਤਾ। ਪੀਰਾਂ ਨੂੰ ਮਨਾਇਆ ਬੜਾ, ਇੰਨੀਆਂ ਸੀਰਨੀਆਂ ਦੇਵਾਂਗੇ, ਆਹ ਕਰਾਂਗੇ, ਪਰ ਪਰਮਾਤਮਾ ਨੇ ਉਹਨਾਂ ਕਰੋੜਾਂ ਹੀ ਪੀਰਾਂ ਦੀਆਂ ਲਗਾਈਆਂ ਹੋਈਆਂ ਸ਼ਕਤੀਆਂ ਨੂੰ ਰੋਕਤਾ। ਕੋਈ ਵੀ ਸ਼ਕਤੀ ਲਗਾਈ ਉਹਨਾਂ ਦੀ ਕਾਮਯਾਬ ਨਹੀਂ ਹੋਈ। ਜਿੱਥੇ ਕੁਛ ਹੋਣਾ ਹੁੰਦਾ ਫਿਰ ਉੱਥੇ ਸ਼ਕਤੀ ਚੱਲਦੀ ਨਹੀਂ, ਜਦੋਂ ਚੱਲਣਾ ਹੁੰਦਾ ਸ਼ਕਤੀ ਨੇ ਫਿਰ ਪਰਮਾਤਮਾ ਵੀ ਕੁਛ ਨਹੀਂ ਕਹਿੰਦੇ। ਸੋ ਜਿਵੇਂ ਕੋਈ ਬੰਦਾ ਚੜ੍ਹਾਈ ਕਰਨ ਲੱਗਿਆ, ਕਿਸੇ ਵੈਦ ਨੇ ਆ ਕੇ ਪੂੜੀ ਮੂੰਹ 'ਚ ਪਾਈ, ਪੂੜੀ ਤਾਂ ਪਾਤੀ ਮੂੰਹ 'ਚ, ਪਰ ਬੰਦਾ ਚੜ੍ਹਾਈ ਕਰ ਗਿਆ, ਵੈਦ ਨੂੰ ਬੜਾ ਆਇਆ ਦੁੱਖ। ਅੱਜ ਤੱਕ ਕਹਿੰਦਾ ਮੈਂ ਜਿਹਦੇ ਮੂੰਹ 'ਚ ਪੂੜੀ ਪਾਤੀ ਮਰਦਾ ਬੰਦਾ ਬੈਠਾ ਹੋ ਗਿਆ, ਗੁੱਸੇ 'ਚ ਆ ਕੇ ਨਹਿਰ 'ਚ ਛਾਲ ਮਾਰਨ ਚਲਿਆ ਗਿਆ, ਮਰ ਜਾਣਾ ਮੈਂ ਡੁੱਬ ਕੇ। ਜਦੋਂ ਛਾਲ ਮਾਰਨ ਲੱਗਿਆ, ਧਰਮਰਾਜੇ ਨੇ ਬਾਂਹ ਫੜ ਲਈ ਆ ਕੇ, ਕਹਿੰਦਾ ਆਹ ਦੇਖ ਹੱਥ ਖੋਲ ਕੇ, ਕਹਿੰਦਾ ਉਹਦੀ ਪੂੜੀ ਮੇਰੇ ਹੱਥ 'ਚ। ਇਹ ਬੰਦੇ ਦੀ ਮੌਤ ਲਿਖੀ ਹੋਈ ਸੀ ਇਸੇ ਟਾਈਮ, ਤੇਰੀ ਪੁੜੀ ਦਾ ਕੋਈ ਨੁਕਸ ਨਹੀਂ। ਜਿਹਨੂੰ ਮਰਨਾ ਸੀ ਉਹਦੀ ਪੁੜੀ ਉਹਦੇ ਮੂੰਹ ਤੱਕ ਹੀ ਨਹੀਂ ਜਾਣ ਦਿੰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਥਾਨ ਮੁਕਾਮ ਜਲੇ ਬਿਜ ਮੰਦਰ ਮੁੱਛ ਮੁੱਛ ਕੋਇਰ ਰੁਲਾਇਆ। ਮੁਕਾਮ ਹੁੰਦਾ ਇਸ ਤੋਂ ਰਹਿਣ ਵਾਲੇ ਪੱਕੇ ਮਕਾਨ, ਤੇ ਬਿਜ ਮੰਦਰ ਪੱਕੇ ਮੰਦਰ ਸਭ ਸਾੜ ਦੇ ਉਹਨਾਂ ਦੇ, ਹਿੰਦੂਆਂ ਦੇ ਦੇਵ ਸਥਾਨ ਤੇ ਮੁਸਲਮਾਨਾਂ ਦੇ ਮੁਕਾਮ ਤੇ ਪਠਾਣਾਂ ਦੇ ਬਿਜ ਪੱਕੇ ਮੰਦਰ ਸਭ ਸੜ ਗਏ। ਤੇ ਬਾਬਰ ਦੀ ਫੌਜ ਨੇ ਪਠਾਣਾਂ ਦੇ ਜਿਹੜੇ ਕੋਇਰ ਸੀ ਬੱਚਿਆਂ ਨੂੰ ਮੁੱਛ ਮੁੱਛ ਕਰਕੇ ਟੋਟੇ ਟੋਟੇ ਕਰਕੇ ਗਲੀਆਂ ਬਾਜ਼ਾਰਾਂ 'ਚ ਰੁਲਣਾ ਕੀਤਾ ਸੀ। ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ। ਅੱਗ ਲਾਉਣ ਵਾਲੇ ਤੇ ਬੱਚੇ ਕੋਣ ਵਾਲੇ ਮੁਗਲਾਂ ਵਿੱਚੋਂ ਕੋਈ ਮੁਗਲ ਅੰਨਾ ਨਹੀਂ ਹੋਇਆ, ਕਿਉਂਕਿ ਕਿਸੇ ਪੀਰ ਨੇ ਸ਼ਕਤੀ ਰੂਪ ਪਰਚਾ ਨਹੀਂ ਲਗਾਇਆ। ਜਿਹੜੇ ਪੀਰ ਪਠਾਣਾਂ ਨੂੰ ਕਹਿੰਦੇ ਸਨ ਕਿ ਤੁਸੀਂ ਕੋਈ ਫਿਕਰ ਨਾ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ, ਜੋ ਤੁਹਾਡੇ ਵੱਲ ਬੁਰੀ ਨਿਗਾਹ ਕਰਕੇ ਵੇਖੇਗਾ ਉਹਨੂੰ ਅਸੀਂ ਕਰਾਮਾਤ ਨਾਲ ਅੰਨਾ ਕਰ ਦਿਆਂਗੇ। ਬੁਰੀ ਨਿਗਾਹ ਨਾਲ ਵੇਖਣਾ ਤਾਂ ਕਿਤੇ ਰਿਹਾ, ਮਾਸੂਮ ਬੱਚੇ ਟੁਕੜੇ ਟੁਕੜੇ ਕਰਕੇ ਰੋਲੇ ਗਏ, ਧਰਮ ਸਥਾਨ ਸਾੜੇ ਗਏ, ਫਿਰ ਵੀ ਕੋਈ ਅੰਨਾ ਨਹੀਂ ਹੋਇਆ। ਮੁਗਲ ਪਠਾਣਾ ਪਈ ਲੜਾਈ, ਰਣ ਮਹਿ ਤੇਗ ਵਗਾਈ। ਜਿਸ ਵੇਲੇ ਮੁਗਲਾਂ ਭਾਵ ਬਾਬਰ ਦੀ ਫੌਜ ਤੇ ਪਠਾਣਾ ਇਮਨਾਬਾਦੀ ਫੌਜ ਦੀ ਆਪਸ ਵਿੱਚ ਲੜਾਈ ਹੋਈ ਨਾ, ਦੋਹਾਂ ਫੌਜਾਂ ਨੇ ਰਣ ਭੂਮਿਕਾ ਵਿੱਚ ਚੰਗੀ ਤਰ੍ਹਾਂ ਤੇਗ ਤਲਵਾਰ ਚਲਾਈ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚਿੜਾਈ। ਜਦ ਉਹਨਾਂ ਮੁਗਲਾਂ ਨੇ ਤਾਣ ਖਿੱਚ ਕੇ ਤੁਪਕ ਤੋਪ ਚਲਾਈ, ਬੰਦੂਕਾਂ ਚਲਾਈਆਂ, ਤੇ ਉਹਨਾਂ ਪਠਾਣਾਂ ਨੇ ਜਿਸ ਵੇਲੇ ਹਸਤ ਚੜਾਈ, ਹਾਥੀ ਉੱਪਰ ਤੋਪ ਚੜਾਈ, ਤਾਂ ਉੱਥੇ ਹੀ ਫਟ ਗਈ ਤੇ ਹਾਥੀ ਵੀ ਮਰ ਗਿਆ। ਉਹਨਾਂ ਪਠਾਣਾਂ ਦੇ ਹੱਥ ਹੁੰਦਾ ਹੱਥ ਵਿੱਚ ਹੀ ਬੰਦੂਕ ਫੜੀ ਹੋਈ ਚੜਾਈ ਤੋਂ ਭਾਵ ਚੱਲ ਗਈ, ਜਿਸ 'ਤੇ ਉਹ ਚਲਾਉਣ ਵਾਲੇ ਆਪ ਹੀ ਮਰ ਗਏ। ਪਹਿਲੀਆਂ ਬੰਦੂਕਾਂ ਜਿਹੜੀਆਂ ਸੀ ਤੋੜੇ ਵਾਲੀਆਂ ਫਟ ਜਾਂਦੀਆਂ ਨੇ ਕਈ ਵਾਰੀ। ਜਿਵੇਂ ਛੇਵੇਂ ਪਾਤਸ਼ਾਹ ਦੇ ਉੱਤੇ ਝਬਾਲ ਨਗਰ ਜਦੋਂ ਬੀਬੀ ਵੀਰੋ ਦੀ ਸ਼ਾਦੀ ਕੀਤੀ ਹੈ, ਉੱਥੇ ਕਿਲੇ ਵਿੱਚੋਂ ਇੱਕ ਤੁਰਕ ਨੇ ਲੁਕੋ ਕੇ ਜੇ ਸਿੰਧ ਕੇ ਨਿਸ਼ਾਨਾ ਭਰ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ ਮਹਾਰਾਜ ਜੀ 'ਤੇ, ਉਹਦੀ ਬੰਦੂਕ ਫਟ ਗਈ ਸੀ, ਉਹ ਆਪੇ ਹੀ ਮਰ ਗਿਆ ਸੀ। ਫਿਰ ਜਿਨ ਕੀ ਚੀਰੀ ਦਰਗ ਹੈ ਪਾਟੀ, ਤਿੰਨਾ ਮਰਨਾ ਭਾਈ। ਮਹਾਰਾਜ ਕਹਿੰਦੇ ਭਾਈ, ਜਿਨ੍ਹਾਂ ਦੀ ਪਰਾਲਬਧ ਰੂਪੀ ਚੀਰੀ ਚਿੱਠੀ ਉੱਪਰੋਂ ਹੀ ਪਾੜਤੀ ਪਰਮਾਤਮਾ ਨੇ, ਉਹਨਾਂ ਦੀ ਜਿਹੜੀ ਚਿੱਠੀ ਹੈ ਧੁਰ ਦਰਗਾਹੋਂ ਹੀ ਪਾਟ ਗਈ, ਉਹਨਾਂ ਦਾ ਜ਼ਰੂਰ ਹੀ ਮਰਨਾ ਹੁੰਦਾ। ਇਸੇ ਕਾਰਨ ਏਮਨਾਬਾਦ ਪਠਾਣ ਹਾਰ ਗਏ। ਉੱਤੋਂ ਹੁਕਮ ਹੁੰਦਾ ਸਾਰਾ, ਉੱਤੇ ਮਹਾਤਮਾ ਦੱਸਦੇ, ਉੱਤੇ ਸਾਰਿਆਂ ਦੇ ਫੱਟੀਆਂ ਟੰਗੀਆਂ ਹੁੰਦੀਆਂ ਨੇ, ਇਹਦਾ ਰਾਜ ਇੰਨਾ ਚਿਰ ਰਹਿਣਾ, ਸਭ ਲੱਗੇ ਹੁੰਦੇ ਨੇ। ਜਿਹਦਾ ਕੱਟਣਾ ਹੁੰਦਾ ਉਹ ਕੈਂਚੀ ਨਾਲ ਕੱਟ ਕੇ ਪਰੇ ਕਰਦੇ ਆ, ਜਾ ਤੂੰ ਥੱਲੇ ਉੱਤਰ। ਹੁਣ ਇਸ ਪ੍ਰਕਾਰ ਸਾਰਾ ਕੁਛ ਹੁਕਮ ਉੱਪਰੋਂ ਹੀ ਚੱਲਦਾ, ਪਰ ਥੱਲੇ ਇਹ ਗੱਲ ਦਾ ਕਿਸੇ ਨੂੰ ਆਮ ਨਹੀਂ ਪਤਾ। ਇਹ ਗੱਲ ਦਾ ਬ੍ਰਹਮ ਗਿਆਨੀਆਂ ਨੂੰ, ਮਹਾਤਮਾ ਨੂੰ, ਗੁਰੂ ਸਾਹਿਬਾਂ ਨੂੰ ਪਤਾ ਹੁੰਦਾ। ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕੁਰਾਣੀ। ਇੱਕ ਹਿੰਦਵਾਣੀ ਹਿੰਦੂਆਂ ਦੇ ਘਰ ਵਾਲੀਆਂ, ਤੇ ਅਵਰ ਹੋਰ ਤੁਰਕਾਣੀ ਤੁਰਕਾਂ ਦੇ ਘਰ ਵਾਲੀਆਂ, ਤੇ ਪਟਿਆਣੀ ਭੱਟਾਂ ਦੇ ਘਰ ਵਾਲੀਆਂ, ਭੱਟ ਇੱਕ ਤਰ੍ਹਾਂ ਦੀ ਸੰਗਿਆ, ਤੇ ਠਕੁਰਾਣੀ ਠਾਕੁਰਾਂ ਦੇ ਘਰ ਵਾਲੀਆਂ। ਇੱਕ ਨਾ ਪੇਰਣ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਉਹਨਾਂ ਇੱਕਨਾਂ ਦੇ ਸਿਰ ਤੋਂ ਲੈ ਕੇ ਖੁਰ ਪੈਰਾਂ ਤੱਕ ਪੇਰਣ ਬੁਰਕੇ ਫਟ ਗਏ, ਤੇ ਇੱਕਨਾਂ ਦਾ ਮਸਾਣਾ 'ਚ ਵਾਸਾ ਹੋ ਗਿਆ, ਮਾਰੀਆਂ ਗਈਆਂ। ਇੱਕ ਪਾਸੇ ਹਿੰਦਣੀਆਂ, ਦੂਜੇ ਪਾਸੇ ਤੁਰਕਣੀਆਂ, ਤੀਜੇ ਪਾਸੇ ਪਟਿਆਣੀ, ਪਾ ਸਿਪਾਹੀਆਂ ਦੀਆਂ ਜਿਹੜੀਆਂ ਇਸਤਰੀਆਂ ਸੀ, ਤੇ ਚੌਥੇ ਪਾਸੇ ਠੁਕਰਾਣੀ ਖਤਰਾਣੀਆਂ ਜਿਹੜੀਆਂ ਰੋ ਰਹੀਆਂ ਸੀ। ਇੱਕਨਾਂ ਦੇ ਪੇਰਣ ਜਿਸਮ ਭਾਵ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟੇ ਹੋਏ ਜ਼ਖਮੀ ਹੋਏ ਸਨ, ਇੱਕਨਾਂ ਦਾ ਮਸਾਣਾ ਵਿੱਚ ਵਾਸਾ ਹੋ ਗਿਆ, ਚੜ੍ਹਾਈ ਕਰ ਗਈਆਂ। ਇਸ ਪ੍ਰਕਾਰ ਬਹਾਦਰ ਸਿਪਾਹੀ ਨੂੰ ਵੀ ਕਹਿੰਦੇ ਹਨ, ਜਿਵੇਂ ਸਿਪਾਹੀਆਂ ਦੀਆਂ ਇਸਤਰੀਆਂ ਪਟਿਆਣੀਆਂ ਹਨ, ਇਸ ਕਰਕੇ ਸਿਪਾਹੀਆਂ ਦੀਆਂ ਇਸਤਰੀਆਂ ਭਾਵ। ਜਿਨ ਕੇ ਬੰਕੇ ਕਰੀ ਨਾ ਆਇਆ, ਤਿਨ ਕਿਉਂ ਰਹਿਣ ਵਿਹਾਣੀ। ਜਿਨ੍ਹਾਂ ਔਰਤਾਂ ਦੇ ਘਰ ਵਿੱਚ ਬੰਕੇ ਸੁੰਦਰਪਤੀ ਨਹੀਂ ਆਏ, ਉਹਨਾਂ ਦੀ ਰਾਤ ਸੁੱਖਾਂ ਨਾਲ ਕਿਵੇਂ ਬਤੀਤ ਹੁੰਦੀ? ਨਹੀਂ ਹੁੰਦੀ। ਸੋ ਇੱਥੇ ਆ ਕੇ ਜਿਹੜੀ ਵਿਆਕਰਨ ਫਿਰ ਹਟ ਜਾਂਦੀ, ਪਰੇ ਵਿਆਕਰਨ ਫੇਲ ਹੋ ਜਾਂਦੀ ਹੈ। ਜਿਨ ਕੇ ਬੰਕੇ ਗਏ ਸੀ ਬਹੁਤੇ, ਘਰੀ ਨਾ ਆਇਆ, ਇੱਕ ਵੀ ਨਹੀਂ ਮੁੜ ਕੇ ਆਇਆ ਵਾਪਸ, ਤਿਨ ਕਿਉਂ ਰਹਿਣ ਵਿਹਾਣੀ। ਆਪੇ ਕਰੇ ਕਰਾਏ ਕਰਤਾ, ਕਿਸਨੋਂ ਆਖ ਸੁਣਾਈ ਹੈ। ਉਹ ਕਰਤਾ ਪੁਰਖ ਆਪ ਹੀ ਕਰਦਾ ਕਰਾਉਂਦਾ, ਦੱਸੋ ਅਸੀਂ ਕਿਹਨੂੰ ਆ ਕੇ ਸੁਣਾਉਣਾ ਕਰੀਏ। ਦੁੱਖ ਸੁੱਖ ਤੇਰਾ ਭਾਣੇ ਹੋਵੇ, ਕਿਸ ਥੈ ਜਾਏ ਰੂ ਆਈ ਹੈ। ਉਹ ਵਾਹਿਗੁਰੂ ਦੇ ਭਾਣੇ ਹੁਕਮ 'ਚ ਦੁੱਖ ਤੇ ਸੁੱਖ ਪ੍ਰਾਪਤ ਹੁੰਦੇ ਨੇ। ਇਹ ਜੀਵ ਫਿਰ ਕਿਸ ਦੇ ਕੋਲ ਜਾ ਕੇ ਰੋਣਾ ਕਰਨ? ਰੂ ਆਈ ਹੈ ਦੇ ਰਾਰੇ ਨੂੰ ਦੁਲੈਂਕੜੇ ਰੂ ਆਲ ਛੰਦ ਜਾਪ ਸਾਹਿਬ 'ਚ ਵੀ ਆਉਂਦਾ। ਹੁਕਮੀ ਹੁਕਮ ਚਲਾਏ ਵਿਕਸੈ, ਨਾਨਕ ਲਿਖਿਆ ਪਾਈ ਹੈ। ਹੁਣ ਮਹਾਰਾਜ ਕਥਨ ਕਰਦੇ ਹੋ, ਹੁਕਮੀ ਪਰਮਾਤਮਾ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾ ਕੇ ਹੁੰਦਾ ਪ੍ਰਸੰਨ। ਵਿਕਸੈ, ਵਿਕਸੈ ਤੋਂ ਭਾਵ ਪ੍ਰਸੰਨ ਹੁੰਦਾ। ਪੂਰਬਲੇ ਕਰਮਾਂ ਦੇ ਲਿਖੇ ਅਨੁਸਾਰ ਹੀ ਸੁੱਖ ਦੁੱਖ ਜੀਵ ਨੂੰ ਪ੍ਰਾਪਤ ਹੁੰਦੇ ਹਨ। ਆ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਵਾਹਿਗੁਰੂ ਕੇਵਲ ਇੱਕੋ ਇੱਕ ਸਤਿਗੁਰ ਦੀ ਕਿਰਪਾ ਦੁਆਰਾ ਪ੍ਰਾਪਤੀ ਆ। ਆਸਾ ਕਾਫੀ ਮਹੱਲਾ ਪਹਿਲਾ ਕਰ ਅੱਠਵਾਂ ਅਸ਼ਟਪਦੀਆਂ। ਕਾਫੀ ਦਾ ਮਤਲਬ ਛੰਦ ਦੀ ਚਾਲ ਹੈ, ਸੋ ਕਾਫੀ ਹੁੰਦਾ ਵੈਰਾਗਮਈ ਉਪਦੇਸ਼ ਦਿੰਦੇ ਨੇ। ਇਹ ਪੁਰਸ਼ਾ, ਜੇ ਤੂੰ ਸਾਡਾ ਇੰਨਾ ਹੀ ਉਪਦੇਸ਼ ਕਮਾ ਲਵੇਂ, ਤੇਰੇ ਵਾਸਤੇ ਇੰਨਾ ਹੀ ਕਾਫੀ ਹੈ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਜਿਵੇਂ ਗੋਇਲੀ ਜਿਹੜਾ ਗਵਾਲਾ ਹੈ ਗਊਆਂ ਨੂੰ ਨਾਲ ਲੈ ਕੇ ਗੋਇਲ ਸਥਾਨ ਤੇ ਆਉਂਦਾ, ਇਹ ਇਸ ਤਰ੍ਹਾਂ ਹੁੰਦਾ ਜਦੋਂ ਬਰਸਾਤ ਹੁੰਦੀ ਆ। ਜਦੋਂ ਬਰਸਾਤ ਪਹਿਲਾਂ ਨਹੀਂ ਹੁੰਦੀ, ਜਿਹੜੇ ਥਾਵਾਂ ਦੇ ਉੱਤੇ ਘਾਹ ਸੁੱਕ ਜਾਂਦਾ, ਉੱਥੋਂ ਜਿਹੜੇ ਬਹੁਤ ਸਾਰੇ ਗਵਾਲੇ ਗਊਆਂ ਨੂੰ ਲੈ ਕੇ ਦਰਿਆਵਾਂ ਦੇ ਕਿਨਾਰੇ ਜਿੱਥੇ ਘਾਹ ਹੁੰਦਾ ਉੱਥੇ ਚਲੇ ਜਾਂਦੇ ਨੇ। ਸੋ ਇਸ ਤਰ੍ਹਾਂ ਉੱਥੇ ਘਾਹ ਚਰਾਉਂਦੇ ਰਹਿੰਦੇ ਨੇ ਕੁਝ ਸਮੇਂ ਲਈ। ਜਦੋਂ ਬਰਸਾਤ ਹੁੰਦੀ ਹੈ, ਘਾਹ ਉੱਗ ਪੈਂਦਾ ਮੈਦਾਨੀ ਇਲਾਕਿਆਂ 'ਚ, ਉੱਥੋਂ ਆਪਣਾ ਡੰਡਾ ਡੇਰਾ ਚੱਕ ਕੇ ਫਿਰ ਵਾਪਸ ਆ ਜਾਂਦੇ ਨੇ। ਮਹਾਰਾਜ ਕਹਿੰਦੇ ਉਹ ਥੋੜ੍ਹੇ ਸਮੇਂ ਲਈ ਜਾਂਦੇ ਨੇ ਅਤੇ ਫਿਰ ਆ ਜਾਂਦੇ ਨੇ। ਇੱਥੇ ਇਹੀ ਦੱਸਦੇ ਨੇ ਕਿ ਜਿਵੇਂ ਗੋਇਲੀ ਜਿਹੜਾ ਗਵਾਲਾ ਹੈ ਉਹ ਗਊਆਂ ਨੂੰ ਨਾਲ ਲੈ ਕੇ ਗੋਇਲ ਸਥਾਨ 'ਤੇ ਆਉਂਦਾ, ਪਰ ਉੱਥੇ ਆ ਕੇ ਪੱਕੇ ਮਕਾਨ ਬਣਾ ਕੇ ਨਹੀਂ ਬਹਿੰਦਾ, ਥੋੜ੍ਹੇ ਦਿਨ ਰਹਿ ਕੇ ਵਾਪਸ ਆ ਜਾਂਦਾ। ਇਵੇਂ ਹੀ ਸਾਰਾ ਸੰਸਾਰ ਗੋਇਲ ਸਥਾਨ ਵਾਂਗ ਹੈ ਅਤੇ ਜੀਵ ਗੋਇਲੀ ਦੇ ਸਮਾਨ ਹੈ। ਕੂੜ ਕਮਾਵ ਹੈ ਆਦਮੀ, ਬੰਦ ਹੈ ਘਰ ਬਾਰਾ, ਪਰ ਇੱਥੇ ਆ ਕੇ ਆਦਮੀ ਝੂਠੇ ਧੰਦੇ ਕਮਾਉਂਦਾ ਅਤੇ ਘਰ ਦੇ ਸੁੰਦਰ ਬਾਰਾ ਦਰਵਾਜ਼ਿਆਂ ਨਾਲ ਮੋਹ ਬੰਨ ਲੈਂਦਾ। ਹੈ ਤਾਂ ਚੰਦ ਦਿਨ ਦੇ ਮਹਿਮਾਨ ਹੀ ਹੁੰਦੇ, ਸਾਰਿਆਂ ਨੂੰ ਪਤਾ ਤਾਂ ਸਾਰਿਆਂ ਨੂੰ ਹੀ ਹੈ, ਪਰ ਬੰਦਾ ਕਹਿੰਦਾ ਆ ਜੱਗ ਮਿੱਠਾ, ਅਗਲਾ ਕਹਿੰਦਾ ਡਿੱਠਾ, ਚਾਹ ਜਦ ਮਰਾਂਗੇ ਦੇਖੀ ਜਾਊਗੀ। ਸਤਿਗੁਰੂ ਕਹਿੰਦੇ ਜਾਗੋ ਭਾਈ ਜਾਗੋ, ਜਾਗੋ ਜਾਗੋ ਸੂਤੇ ਹੋ ਚੱਲਿਆ ਵਣਜਾਰਾ ਰਹਾਓ। ਕਹਿੰਦੇ ਮੋਹ ਨੀਂਦ ਵਿੱਚ ਸੁੱਤੇ ਹੋ ਪੁਰਸ਼ੋ, ਜਾਗ ਪੋ ਜਾਗ ਪੋ, ਜਿਹੜੇ ਭਜਨ ਸਿਮਰਨ ਵਿੱਚ ਜਾਗੇ ਨੇ ਉਹਨਾਂ ਦੁਆਰਾ ਤੁਸੀਂ ਵੀ ਜਾਗ ਪੋ। ਜੇ ਨਹੀਂ ਜਾਗੋਗੇ ਤਾਂ ਜਾਗੋ, ਕਹਿੰਦੇ ਫਿਰ ਕਾਂ ਜੂਨ 'ਚ ਪੈ ਜਾਓਗੇ, ਵਣਜਾਰਾ ਜੀਵ ਤੁਰਿਆ ਜਾ ਰਿਹਾ, ਭਾਵ ਮੌਤ ਦੇ ਦਿਨ ਨੇੜੇ ਆਉਂਦੇ ਜਾਂਦੇ। ਇਸ ਪ੍ਰਕਾਰ ਜਾਗ ਪੋ, ਸੁੱਤੇ ਹੋ, ਉੱਠ ਖੜੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਨੀਤ ਨੀਤ ਘਰ ਬੰਦੀ ਹੈ ਜੇ ਰਹਿਣਾ ਹੋਈ, ਜੇ ਨੀਤ ਨੀਤ ਹੁੰਦਾ ਨੀਤਾ ਪ੍ਰਤੀ, ਭਾਵ ਹਮੇਸ਼ਾ ਹੀ ਇਸ ਤੋਂ ਰਹਿਣਾ ਹੋਵੇ ਨਾ, ਤਾਂ ਘਰ ਨਾਲ ਬੋ ਮੋਹ ਬੰਨਣਾ ਚਾਹੀਦਾ ਜੇ ਇੱਥੇ ਪੱਕੇ ਰਹਿਣਾ ਹੋਵੇ। ਨੀਤਾ ਪ੍ਰਤੀ ਤਾਂ ਹੀ ਘਰ ਬੰਦੀ ਹੈ ਬਣਾਉਣੇ ਚਾਹੀਦੇ ਜੇ ਇਸ ਤੋਂ ਰਹਿਣਾ ਹੋਵੇ। ਪਿੰਡ ਪਵੈ ਜੀਓ ਚੱਲ ਸੀ ਜੇ ਜਾਣੈ ਕੋਈ, ਅੰਤ ਨੂੰ ਪਿੰਡ ਜਿਹੜਾ ਨਾ ਸਰੀਰ ਨੇ ਇੱਥੇ ਡਿੱਗ ਪੈਣਾ ਅਤੇ ਜੀਵ ਨੇ ਪ੍ਰਲੋਕ ਚਲੇ ਜਾਣਾ। ਜਿਹੜਾ ਕੋਈ ਇਸ ਗੱਲ ਨੂੰ ਜਾਣਦਾ ਉਹੀ ਤਰਦਾ, ਬਹੁਤਾ ਨਹੀਂ ਚਿੱਤ ਲਾਉਣਾ ਇੱਥੇ। ਜਿਸ ਵੇਲੇ ਕੋਈ ਚੜ੍ਹਾਈ ਕਰਦਾ ਤਾਂ ਔਰਤਾਂ ਰੋਂਦੀਆਂ ਹੋਈਆਂ ਇੰਝ ਕਹਿੰਦੀਆਂ ਹਨ, ਸੋ ਹੈ ਉਹ ਕਰਦੀਆਂ ਹੀ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਭਾਈ ਇਸਤਰੀਆਂ ਦੇ ਤਾਂ ਹੀ ਕਿ ਤੁਸੀਂ ਸੁਣੋ, ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਉਹੀ ਉਹੀ ਜੋ ਓਏ ਓਏ ਜਾਂ ਹਾਏ ਹਾਏ ਕਿਉਂ ਕਰਦੀਆਂ ਹੋ, ਜਿਸ ਜੀਵ ਨੂੰ ਮੋਇਆ ਜਾਣ ਕੇ ਤੁਸੀਂ ਰੋਂਦੀਆਂ ਹੋ, ਉਹ ਹੁਣ ਵੀ ਹੈਗਾ ਅੱਗੇ ਨੂੰ ਵੀ ਹੋਵੇਗਾ, ਕਿਉਂਕਿ ਜੀਵ ਕਦੇ ਮਰਦਾ ਨਹੀਂ ਪਰ ਸਰੀਰ ਨੇ ਇਸ ਤਰ੍ਹਾਂ ਨਹੀਂ ਰਹਿਣਾ, ਉਹਨੂੰ ਤਾਂ ਫਿਰ ਹੋਰ ਦੇਹੀ ਮਿਲ ਜਾਂਦੀ ਹੈ। ਤੁਮ ਰੋਵੋਗੇ ਉਸਨੋ ਤੁਮ ਕੋ ਕੌਣ ਰੋਈ, ਤੁਸੀਂ ਤਾਂ ਭਲਾ ਉਸ ਮੋਏ ਹੋਏ ਨੂੰ ਚੇਤੇ ਕਰਕੇ ਰੋਵੋਂਗੀਆਂ, ਤੁਹਾਨੂੰ ਕੌਣ ਰੋਏਗਾ ਬਾਅਦ ਚ। ਕਾਇਆ ਦਾ ਤੇ ਜੀਵ ਦਾ ਨਿੱਤ ਵਿਯੋਗ ਹੁੰਦਾ ਹੀ ਰਹਿਣਾ, ਤੁਸੀਂ ਤਾਂ ਫਿਰ ਨਿੱਤ ਹੀ ਰੋਣ ਪਿੱਟਣ ਵਿੱਚ ਲੱਗੀਆਂ ਰਹੋਗੀਆਂ। ਧੰਦਾ ਪਿੱਟਿਓ ਭਾਈ ਹੋ ਤੁਮ ਕੂੜ ਕਮਾਵ ਹੋ, ਕਹਿੰਦੇ ਭਾਈਓ ਤੁਸੀਂ ਤਾਂ ਆਪਣੇ ਧੰਦਿਆਂ ਵਾਸਤੇ ਪਿੱਟ ਰਹੇ ਹੋ ਨਾ, ਵੀ ਇਹ ਬੰਦਾ ਚੰਗਾ ਭਲਾ ਸੀ, ਪੈਸੇ ਕਮਾਉਂਦਾ ਸੀ, ਹੁਣ ਚਲਿਆ ਗਿਆ, ਹੁਣ ਕੌਣ ਪੈਸੇ ਲਿਆਊ, ਕੌਣ ਕੰਮ ਕਰੂਗਾ। ਇਹ ਨਹੀਂ ਵਿਚਾਰਦੇ ਹੋ ਕਿਹੜੇ ਖੂਹ 'ਚ ਪਿਆ, ਇਹ ਜਿਹੜਾ ਰੋਂਦੇ ਹੋ ਇਹ ਤੁਸੀਂ ਝੂਠ ਹੀ ਕਮਾਉਂਦੇ ਹੋ। ਉਹ ਹੁਣਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ, ਉਹ ਮਰਨ ਵਾਲਾ ਚਲਿਆ ਗਿਆ ਉਹ ਤਾਂ ਨਹੀਂ ਸੁਣਦਾ ਵੀ ਤੁਹਾਡਾ ਰੋਣਾ, ਇਹ ਤਾਂ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਵੀ ਲੋਕ ਇਹ ਨਾ ਕਹਿਣ ਲੈ ਵੀ ਉਹਦੇ ਮਰੇ 'ਤੇ ਰੋਇਆ ਹੀ ਨਹੀਂ ਇਹ। ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ, ਮਹਾਰਾਜ ਕਥਨ ਕਰਦੇ ਨੇ ਜਿਸ ਵਾਹਿਗੁਰੂ ਦੇ ਹੁਕਮ ਕਰਕੇ ਜੀਵ ਮੋਹ ਦੀ ਨੀਂਦ ਸੁੱਤਾ ਹੋਇਆ ਨਾ, ਜੇ ਉਹ ਵਾਹਿਗੁਰੂ ਹੀ ਜੀਵ ਨੂੰ ਜਗਾਵੇ, ਜਾਗਰਤ ਅਵਸਥਾ 'ਚ ਲਿਆਵੇ, ਤਾਂ ਇਹ ਜਾਗ ਸਕਦਾ ਹੈ। ਜੇ ਘਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ, ਜੇ ਜੀਵ ਆਪਣੇ ਸਰੂਪ ਘਰ ਨੂੰ ਬੁੱਝ ਲਵੇ ਤਾਂ ਇਹਨੂੰ ਮੋਹ ਦੀ ਨੀਂਦ ਆ ਕੇ ਪ੍ਰਾਪਤ ਨਹੀਂ ਹੋਵੇਗੀ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ, ਜੇਕਰ ਚੱਲਦਾ ਜਿਹੜਾ ਮਰ ਜਾਣ ਵਾਲਾ ਕੁਝ ਸੰਪਦਾ ਕੋਈ ਪੈਸੇ ਨਾਲ ਲੈ ਕੇ ਗਿਆ, ਦੇਖ ਲਓ ਲੈ ਤਾਂ ਨਹੀਂ ਗਿਆ ਕਿਤੇ, ਤਾਂ ਧਨ ਸੰਚੋ ਦੇਖ ਕੇ ਬੂਝੋ ਵਿਚਾਰੇ, ਤਾਂ ਉਹਨੂੰ ਵੇਖ ਕੇ ਤੁਸੀਂ ਵੀ ਪੈਸੇ ਇਕੱਠੇ ਕਰ ਲਓ, ਇਹ ਜਿਹੜਾ ਵਿਚਾਰ ਮੇਰੀ ਸਮਝ ਲਓ। ਕਹਿੰਦੇ ਇਕੱਠੇ ਕਰ ਲਓ ਵੀ ਆਪਾਂ ਵੀ ਲੈ ਕੇ ਚੱਲਾਂਗੇ, ਉਹ ਜਿਹੜਾ ਮਰਿਆ ਸੀ ਉਹ ਲੈ ਗਿਆ ਖਾਸੇ ਪੈਸੇ ਨਾਲ, ਫਿਰ ਤਾਂ ਆਪਾਂ ਵੀ ਇਕੱਠੇ ਕਰ ਲਈਏ। ਵਣਜ ਕਰੋ ਮਕਸੂਦ ਲੈ ਹੋ ਮਤ ਪੱਛੋ ਤਾਵ ਹੋ, ਇਹ ਭਾਈ ਨਾਮ ਦਾ ਵਪਾਰ ਕਰਕੇ ਨਫ਼ਾ ਲੈਣਾ ਕਰੋ, ਫਿਰ ਮਤ ਪਛਤਾਓ, ਫਿਰ ਪਛਤਾਓਗੇ ਨਹੀਂ। ਮਕਸੂਦ ਹੁੰਦਾ ਨਫ਼ਾ ਲੈਣਾ। ਔਗਣ ਛੱਡੋ ਗੁਣ ਕਰੋ ਐਸੇ ਤੱਤ ਪਰਾਵ ਹੋ, ਤੁਸੀਂ ਔਗਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਧਾਰਨ ਕਰੋ, ਇਸ ਤਰ੍ਹਾਂ ਦੇ ਤੱਤ ਸਿਧਾਂਤ ਦੇ ਗ੍ਰਹਿਣ ਕਰਨ ਵਿੱਚ ਪਰਾਵੋ ਪ੍ਰਾਇਣ ਹੋ ਜਾਵੋ, ਤਤਪਰ ਹੋ ਜਾਵੋ। ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵ ਹੋ, ਜਿਹੜੀ ਬੁੱਧੀ ਧਰਮ ਦੇ ਸਹਿਤ ਕਰਨੀ ਹੈ ਇਹ ਭੂਮੀ ਕਰੋ, ਸੱਚ ਬੋਲਣਾ, ਸੱਚ ਨਾਮ ਜਪਣਾ, ਇਹੀ ਬੀਜ ਬੀਜਣਾ ਕਰੋ, ਇਸ ਤਰ੍ਹਾਂ ਦੀ ਕਿਰਸ ਹੁੰਦੀ ਖੇਤੀ ਕਮਾਓ ਕਰੋ। ਤਾਂ ਵਾਪਾਰੀ ਜਾਣੀਆਂ ਹੋ ਲਾਹਾ ਲੈ ਜਾਵੋ, ਜਦ ਇੱਥੋਂ ਲਾਹਾ ਲਾਭ ਭਾਵ ਨਫ਼ਾ ਲੈ ਕੇ ਜਾਓਗੇ ਨਾਮ ਦਾ, ਤਾਂ ਫਿਰ ਸੱਚੇ ਵਪਾਰੀ ਜਾਣੇ ਜਾਓਗੇ। ਪਰ ਭਾਗਾਂ ਦੀ ਗੱਲ ਹੈ, ਜੇ ਸਤਿਗੁਰੂ ਮਿਲਣ ਤਾਂ ਇਹ ਵਪਾਰ ਕਰਾਉਂਦੇ ਨੇ। ਕਰਮ ਹੋਵੇ ਸਤਿਗੁਰ ਮਿਲੇ ਬੂਝੈ ਵਿਚਾਰਾ, ਪਰਮਾਤਮਾ ਦਾ ਅਨੁਗ੍ਰਹਿ ਹੋਵੇ ਤਾਂ ਪੂਰਨ ਸਤਿਗੁਰੂ ਮਿਲਦੇ ਨੇ, ਵਿਸ਼ੇਸ਼ ਕਿਰਪਾ ਹੁੰਦੀ ਹੈ ਉਹਦੀ। ਸਤਿਗੁਰਾਂ ਦੇ ਮਿਲਣ ਕਰਕੇ ਹੀ ਉੱਤਮ ਵਿਚਾਰ ਨੂੰ ਸਮਝਦਾ ਜੀਵ। ਨਾਮ ਵਖਾਣੈ ਸੁਣੇ ਨਾਮ ਨਾਮੇ ਵਿਵਹਾਰਾ, ਗੁਰਾਂ ਕੋਲੋਂ ਨਾਮ ਨੂੰ ਸੁਣ ਕੇ ਨਾਮ ਨੂੰ ਹੀ ਆਖਦਾ ਤੇ ਨਾਮ ਹੀ ਨਾਮ ਦਾ ਹੀ ਵਪਾਰ ਕਰਦਾ ਜੀਵ। ਜਿਉਂ ਲਾਹਾ ਤੋਟਾ ਤਿਵੇਂ ਵਾਟ ਚੱਲਦੀ ਆਈ, ਜਿਵੇਂ ਲਾਹਾ ਨਫ਼ਾ ਉਵੇਂ ਹੀ ਘਾਟਾ ਹੈ। ਇਹ ਵਾਟ ਪਗਡੰਡੀ ਧੁਰ ਤੋਂ ਹੀ ਚੱਲਦੀ ਆਈ ਹੈ, ਨਾ ਤਾਂ ਇਹ ਪੈਸੇ ਦੇ ਨਫ਼ੇ ਵਿੱਚ ਕੋਈ ਗੱਲ ਭਗਤਾਂ ਨੂੰ ਤੇ ਨਾ ਘਾਟੇ 'ਚ, ਉਹ ਨਹੀਂ ਰੋਂਦੇ। ਚਲਿਆ ਗਿਆ ਕਹਿੰਦਾ ਹੋਰ ਆ ਜਾਊ, ਆਪੇ ਦਊਗਾ, ਆ ਗਿਆ ਕੋਈ ਗੱਲ ਨਹੀਂ, ਵੰਡ ਕੇ ਛਕ ਲੈਂਦੇ ਹਾਂ। ਜੋ ਤਿਸ ਭਾਵੈ ਨਾਨਕਾ ਸਾਈ ਵਡਿਆਈ, ਮਹਾਰਾਜ ਕਥਨ ਕਰਦੇ ਹੋ ਵਾਹਿਗੁਰੂ ਨੂੰ ਜੋ ਭਾਉਂਦਾ ਉਹ ਸਾਡੇ ਲਈ ਤਾਂ ਉਹੀ ਅਸਲ ਵਿੱਚ ਵਡਿਆਈ ਹੈ। ਆਸਾ ਮਹੱਲਾ ਪਹਿਲਾ, ਚਾਰੇ ਕੁੰਡਾਂ ਢੂੰਡੀਆਂ ਕੋ ਨੀਮੀ ਮੈਂਡਾ, ਚਾਰੇ ਦਿਸ਼ਾ ਫਿਰ ਕੇ ਵੇਖੀਆਂ ਤੇਰੇ ਬਿਨਾਂ ਮੈਂਡਾ, ਮੇਰਾ ਕੋਈ ਵੀ ਨੀਮੀ ਤੋਂ ਭਾਵ ਨਹੀਂ ਹੈ ਜੀ। ਜੇ ਤੁਦ ਭਾਵੈ ਸਾਹਿਬਾ ਤੂੰ ਮੈਂ ਹਾਂ ਤੈਂਡਾ, ਇਹ ਸਾਹਿਬਾ ਮਾਲਕ ਜੀ ਜੇ ਤੈਨੂੰ ਭਾ ਜਾਵੇ ਤਾਂ ਕਿਰਪਾ ਕਰੋ, ਕਿਉਂਕਿ ਤੂੰ ਮੇਰਾ ਸਾਹਿਬ ਹੈ ਅਤੇ ਮੈਂ ਤੇਰਾ ਦਾਸ ਹਾਂ ਜੀ। ਦਰ ਬੀਭਾ ਮੈਂ ਨੀਮ ਕੋ ਕਹਿ ਕਰੀ ਸਲਾਮ, ਸੋ ਜਦ ਕਿ ਕਹਿੰਦੂ ਮੈਨੂੰ ਬੀਭਾ ਹੁੰਦਾ ਦੂਜਾ ਦਰਵਾਜ਼ਾ ਦਿਸਦਾ ਹੀ, ਨੀਮ ਤੋਂ ਭਾਵ ਹੁੰਦਾ ਨਹੀਂ, ਤਾਂ ਮੈਂ ਉਹ ਭਾਵ ਕਹਿ ਹੁੰਦਾ ਕਿਸ ਕੋ ਕਿਹਨੂੰ ਕਿਸ ਕੋਲ ਜਾ ਕੇ ਫਿਰ ਕਹਿੰਦੇ ਸਲਾਮ ਨਮਸਕਾਰ ਕਰਾਂ। ਦਰ ਦਰਵਾਜ਼ਾ ਹੁੰਦਾ, ਬੀਭਾ ਹੁੰਦਾ ਦੂਜਾ, ਸੋ ਮੈਂ ਨੀਮ ਕੋਈ ਵੀ ਨਹੀਂ ਹੈ ਮੇਰਾ, ਕਹਿ ਕਰੀ ਸਲਾਮ, ਕਿਹਦੇ ਕੋਲ ਜਾ ਕੇ ਸਲਾਮ ਕਰਾਂ, ਕਿਹਦੇ ਦਰ ਤੇ ਮੱਥਾ ਟੇਕਾਂ, ਜਾਂ ਤੁਸੀਂ ਹੀ ਮੇਰੇ ਮਾਲਕ ਹੋ। ਇੱਕੋ ਮੈਂਡਾ ਤੂੰ ਧਣੀ ਸਾਚਾ ਮੁੱਖ ਨਾਮ ਰਹਾਓ, ਇੱਕੋ ਮੈਂਡਾ ਮੇਰਾ ਇੱਕ ਤੂੰ ਹੀ ਮਾਲਕ ਹੈ ਜੀ, ਤੇ ਮੂੰਹ ਮੈਂ ਤੇਰੇ ਨਾਲ ਹੀ ਸੱਚੇ ਸੱਚੇ ਪਾਤਸ਼ਾਹ, ਮੂੰਹ ਨਾਲ ਮੈਂ ਤੇਰੇ ਸੱਚੇ ਨਾਮ ਨੂੰ ਜਪਦਾ, ਆਪ ਕਿਰਪਾ ਕਰੋ, ਤੁਸੀਂ ਹੋ ਮੇਰੇ ਮਾਲਕ ਹੋ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਿੱਧਾਂ ਸੇਵਨ ਸਿੱਧ ਪੀਰ ਮੰਗੈ ਰਿੱਧ ਸਿੱਧ, ਸਿੱਧਾਂ ਦੀ ਸੇਵਾ ਕਰਨ ਵਾਲੇ ਜਿਹੜੇ ਬੰਦੇ ਹੁੰਦੇ ਉਹ ਆਪਣੇ ਸਿੱਧਾਂ ਤੇ ਪੀਰਾਂ ਕੋਲੋਂ ਰਿੱਧੀਆਂ ਸਿੱਧੀਆਂ ਹੀ ਮੰਗਦੇ ਨੇ, ਪਰ ਮੈਂ ਤੁਹਾਡੇ ਕੋਲੋਂ ਕੀ ਮੰਗਦਾ। ਮੈਂ ਇੱਕ ਨਾਮ ਨਾ ਵਿਸਰੈ ਸੱਚੈ ਗੁਰਬੁੱਧ, ਮੈਨੂੰ ਇੱਕ ਆਪ ਜੀ ਦਾ ਨਾਮ ਜਪਣਾ ਨਾ ਭੁੱਲੇ, ਕਿਉਂਕਿ ਮੈਂ ਸੱਚੇ ਗੁਰੂ ਕੋਲੋਂ ਇਹੀ ਬੁੱਧੀ ਸਿੱਖੀ ਹੈ ਕਿ ਨਾਮ ਮੰਗੋ। ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ, 419 ਅੰਗ ਤੇ ਫਰਮਾਉਂਦੇ ਜੋਗੀਆਂ ਦੇ ਜੋ 12 ਭੇਖ ਨੇ, ਭੋਗੀ ਠਾਕਰਾਂ ਨੂੰ ਭੋਗ ਲਗਾ ਕੇ ਜੋ ਖਾਣ ਵਾਲੇ ਨੇ, ਕਾਪੜੀ ਪੀਕ ਭੇਖ ਹੈ, ਕਾਪੜੀ ਉਹ ਪੀਲੇ ਜਿਹੇ ਰੰਗ ਦੇ ਕੱਪੜੇ ਕਈ ਪਾਉਂਦੇ ਹੁੰਦੇ, ਜੋ ਦਸੰਤਰ ਹੁੰਦਾ ਦੁਆਰਕਾ ਕੋਲ ਫਿਰਨ ਵਾਲੇ ਨੇ, ਸਾਰੇ ਕਿਆ ਹਨ, ਤੁੱਛ ਹਨ। ਕਾਪੜੀ ਹੋ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਫਿਰਨਾ ਕਿਸ ਕੰਮ ਹੈ। ਗੁਰ ਕਾ ਸ਼ਬਦ ਨਾ ਚੀਨ ਹੀ ਤਤ ਸਾਰ ਨਿਰੰਤਰ, ਇਹ ਭੇਖੀ ਨਾ ਗੁਰੂ ਦੇ ਉਪਦੇਸ਼ ਨੂੰ ਜਾਣਦੇ, ਨਾ ਹੀ ਨਿਰੰਤਰ ਹੁੰਦਾ ਇੱਕ ਰਸ, ਸ੍ਰੇਸ਼ਟ ਤੱਤ ਵਸਤੂ ਜੋ ਪਰਮਾਤਮਾ ਉਹਨੂੰ ਸਮਝਦੇ ਨੇ। ਪੰਡਿਤ ਪਾਦੇ ਜੋਇਸੀ ਨਿਤ ਪੜ੍ਹੈ ਪੁਰਾਣਾ, ਪੰਡਿਤ ਨਿਤ ਪੁਰਾਣਾ ਦੀ ਕਥਾ ਵਾਜਦੇ ਨੇ, ਤੇ ਪਾਂਧੇ ਜਿਹੜੇ ਹੁੰਦੇ ਨਿਤ ਮੁੰਡਿਆਂ ਨੂੰ ਵੀ ਪੜ੍ਹਾਉਂਦੇ ਨੇ, ਅਤੇ ਜੋਸ਼ੀ ਨਿਤ ਜੋਸ਼ ਦੇ ਗ੍ਰੰਥਾਂ ਨੂੰ ਵੀ ਪੜ੍ਹਦੇ ਰਹਿੰਦੇ ਨੇ। ਅੰਤਰ ਵਸਤ ਨਾ ਜਾਣਨੀ ਘੱਟ ਬ੍ਰਹਮ ਲੁਕਾਣਾ, ਅੰਦਰ ਹਿਰਦੇ ਚ ਪਰਮੇਸ਼ੁਰ ਬੈਠਾ ਪਰ ਉਹ ਵਸਤ ਨੂੰ ਜਾਣਦੇ ਨਹੀਂ ਹੈ, ਆਤਮਾ ਨੂੰ ਸਮਝਦੇ ਕਿ ਅੰਦਰ ਆਤਮਾ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ। ਇੱਕ ਤਪਸੀ ਬਨ ਮਹਿ ਤਪ ਕਰੈ ਨਿਤ ਤੀਰਥ ਵਾਸਾ, ਇੱਕ ਤਪਸਵੀ ਲੋਕ ਜੰਗਲ ਚ ਬਹਿ ਕੇ ਤਪ ਕਰਦੇ ਨੇ, ਇੱਕ ਨਿਤਾ ਪ੍ਰਤੀ ਤੀਰਥਾਂ ਤੇ ਨਿਵਾਸ ਕਰਦੇ ਨੇ। ਆਪ ਨਾ ਚੀਨ ਹੈ ਤਾਮਸੀ ਕਾਹੇ ਭਏ ਉਦਾਸਾ, ਉਹ ਤਮੋ ਗੁਣੀ ਹੋਏ ਨੇ, ਗੁੱਸਾ ਹੀ ਬੜਾ ਆਉਂਦਾ, ਕਹਿੰਦੇ ਆਪਣੇ ਸਰੂਪ ਨੂੰ ਨਹੀਂ ਪਛਾਣਿਆ। ਗੁਰਬਾਣੀ 'ਚ ਮਹਾਰਾਜ ਕਹਿੰਦੇ ਅਸਲੀਅਤ ਹੈ ਵੀ ਆਪਣੇ ਅਸਲੀ ਸਰੂਪ ਨੂੰ ਪਹਿਚਾਨਣਾ, ਬਾਕੀ ਸਾਰੀਆਂ ਚੀਜ਼ਾਂ ਦਾ ਤਾਂ ਹੀ ਖੰਡਨ ਕਰ ਦਿੱਤਾ ਹੈ। ਫਿਰ ਸਾਧ ਕਿਸ ਲਈ ਬਣੇ? ਐਵੇਂ ਬੇਅਰਥ ਜੇ ਗੁੱਸਾ ਹੀ ਨਹੀਂ ਛੱਡਿਆ। ਇੱਕ ਬਿੰਦ ਯਤਨ ਕਰ ਰਾਖ ਦੇ ਸੇ ਜਤੀ ਕਹਾਵ ਹੈ। ਇੱਕ ਪੁਰਸ਼ ਹੈ ਜੇ ਬੜੇ ਯਤਨ ਕਰਕੇ ਆਪਣੇ ਬਿੰਦ ਨੂੰ ਰੋਕ ਕੇ ਰੱਖਦੇ, ਉਹ ਆਪਣੇ ਆਪ ਨੂੰ ਕਹਿੰਦੇ ਮੈਂ ਬੜਾ ਯਤੀ ਹੈ। ਪਰ ਮਹਾਰਾਜ ਕਹਿੰਦੇ ਇਕੱਲਾ ਯਤੀ ਨਹੀਂ ਨਾ ਕੰਮ ਕਰਦਾ, ਯਤੀ ਬਣੋ ਜੀ ਸਦਕੇ ਜਤ ਪਹਾਰਾ, ਧੀਰਜ ਸੁਨਿਆਰ ਬਿਨ ਗੁਰ ਸ਼ਬਦ ਨਾ ਛੂਟ ਹੀ ਭਰਮ ਆਵ ਹੈ ਜਾਵ ਹੈ। ਕਹਿੰਦੇ ਪ੍ਰੰਤੂ ਗੁਰ ਸ਼ਬਦ ਤੋਂ ਬਿਨਾਂ ਉਹ ਛੁੱਟਦੇ ਨਹੀਂ, ਸਗੋਂ ਭਰਮ ਕਰਕੇ ਆਉਂਦੇ ਜਾਂਦੇ ਰਹਿੰਦੇ ਨੇ। ਛੇ ਯਤੀ ਮਾਇਆ ਕੇ ਬੰਦਾ, ਭਾਵੇਂ ਛੇ ਯਤੀ ਕਹਾਉਂਦੇ ਨੇ ਪਰ ਉਹ ਮਾਇਆ ਦੇ ਬੰਦੇ ਨੇ। ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ। ਇੱਕ ਗਿਰਹੀ ਜੋ ਗ੍ਰਿਸਤੀ ਨੇ, ਹਰ ਇੱਕ ਦੇ ਸੇਵਕ, ਸ਼ੁਭ ਸਾਧਨਾ ਦੇ ਕਰਨ ਵਾਲੇ ਜੋ ਗੁਰਾਂ ਦੀ ਸਿੱਖਿਆ ਵਿੱਚ ਲੱਗੇ ਹੋਏ ਨੇ। ਨਾਮ ਦਾਨ ਇਸਨਾਨ ਦ੍ਰਿੜ ਹਰ ਭਗਤ ਸੁਜਾਗੇ, ਅਤੇ ਨਾਮ ਜਪਦੇ ਨੇ, ਦਾਨ ਦਿੰਦੇ ਨੇ, ਗ੍ਰਿਸਤੀ ਚੰਗੇ ਥੋੜੇ ਨਾਲ ਤਾਂ ਇਸ਼ਨਾਨ ਕਰਦੇ ਆ, ਜੋ ਇਹਨਾਂ ਕਰਮਾਂ ਨੂੰ ਦ੍ਰਿੜ ਕਰਦੇ ਨੇ ਉਹ ਹਰੀ ਦੀ ਭਗਤੀ ਜਾਗੇ ਨੇ। ਗੁਰ ਤੇ ਦਰ ਘਰ ਜਾਣੀ ਹੈ ਸੋ ਜਾਏ ਸਿਆਣਾ। ਜਿਹੜੇ ਇਨਸਾਨ ਪਹਿਲੇ ਜਾਏ ਸਿਆਣਾ, ਸਤਸੰਗ ਰੂਪੀ ਜਗ੍ਹਾ ਨੂੰ ਜਾ ਕੇ ਪਛਾਣ ਲੈਂਦੇ ਆ, ਭਾਵ ਸਤਸੰਗਤ ਕਰਨੀ ਜਾਣਦਾ, ਅਤੇ ਗੁਰਾਂ ਦੇ ਉਪਦੇਸ਼ ਕਰਕੇ ਸਰੀਰ ਘਰ ਵਿੱਚ ਗਿਆਨ ਰੂਪ ਦਰ ਦਰਵਾਜ਼ੇ ਦੀ ਪ੍ਰਾਪਤੀ ਕਰਦਾ, ਉਹ ਸਰੂਪ ਘਰ ਨੂੰ ਜਾਣ ਲੈਂਦਾ। ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ। ਮਹਾਰਾਜ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਨਾਮ ਨਹੀਂ ਭੁੱਲਦਾ ਉਹ ਸੱਚੇ ਦੇ ਮਨ ਵਿੱਚ ਮਾਨੈ ਤਾਂ ਭਾਵ ਚੰਗੇ ਲੱਗਦੇ ਨੇ, ਉਹ ਸੱਚੇ ਆਨੰਦ ਨੂੰ ਮਨ ਦੇ ਅੰਦਰ ਭੋਗਦੇ ਨੇ, ਉਹਨਾਂ ਦੇ ਉੱਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਂਦੀ ਹੈ। ਉਹ ਮਹਾਰਾਜ ਨੇ ਇੱਥੇ ਤੱਕ 14 ਸ਼ਬਦਾਂ ਦੀ ਬਖਸ਼ਿਸ਼ ਕੀਤੀ, 419 ਅੰਗ ਤੱਕ ਬਖਸ਼ਿਸ਼ ਕਰਨਗੇ ਸਤਿਗੁਰੂ ਮਹਾਰਾਜ। ਅੱਗੇ ਹੋਰ ਵੀ ਕਰ ਸਕਦੇ ਸੀ ਪਰ ਇਹ ਅਸ਼ਟਪਦੀਆਂ, ਕਿਉਂਕਿ 8 ਪੌੜੀਆਂ ਤੋਂ ਪਹਿਲਾਂ ਫਿਰ ਰੁਕਣਾ ਨਹੀਂ ਹੁੰਦਾ। ਮਹਾਰਾਜ ਕਿਰਪਾ ਕਰਨ, ਕੱਲ੍ਹ ਨੂੰ ਸ਼ਰਵਣ ਕਰਾਂਗੇ, ਸਤਿਗੁਰੂ ਬਖਸ਼ਿਸ਼ ਕਰਨਗੇ ਪਿਆਰ ਸਤਿਕਾਰ ਨਾਲ। ਵਾਹਿਗੁਰੂ 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 ਵਾਹਿਗੁਰੂ।